ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਜੰਨਤ ਦੋਜ਼ਖ ਮਿੱਟੀ ਪਾਣੀ ਅੱਗ ਹਵਾ। ਜੰਨਤ ਦੋਜ਼ਖ ਮਿੱਟੀ ਪਾਣੀ ਅੱਗ ਹਵਾ ਸਭ ਰੋਲਾ ਪਾਈ ਫਿਰਦਾ ਏ ਆਪਣੇ ਹੋਣ ਦਾ। ਮੈਂ ਕੋਈ ਤੇਰੇ ਮੰਨਣ ਤੇ ਮੁਨਕਰ ਤੇ ਨਹੀਂ, ਥੋੜਾ ਜਿਹਾ ਇਸ ਓਹਲੇ ਤੋਂ ਤੂੰ ਬਾਹਰ ਆ। ਮੇਰਾ ਕਾਫੀ ਪੰਧ ਪਿਆ ਏ, ਤੂੰ ਹੀ ਛੇਤੀ ਕਰ, ਮੈਨੂੰ ਮੇਰੇ ਪਰਛਾਵੇਂ ਦਾ ਭਾਰ ਜ਼ਰਾ ਚੁਕਾ। ਹੁਣ ਤੂੰ ਮੇਰਾ ਨਸ਼ਾ ਤੇ ਪੂਰਾ ਜ਼ਰਾ ਹੋਣ ਦੇ, ਬਹੁਤੀ ਨਹੀਂ ਤੇ ਇੱਕ ਦੋ ਘੁੱਟਾਂ ਮੈਨੂੰ ਹੋਰ ਪਿਆ। ਜੰਨਤ ਦਾ ਲਾਲਚ ਦੋਜ਼ਖ ਦੀ ਤੜੀ ਨਾ ਦੇ, ਤੂੰ ਤੇ ਅਮਰ ਹੈ ਉਦੋਂ ਆਪਣਾ ਆਪ ਹੁਣ ਵਿਖਾ। ਤੂੰ ਅਵਲ ਮੈਂ ਨਾਇਬ ਤੇਰਾ, ਚੱਲ ਬਸ ਮੁੱਕੀ ਗੱਲ, ਛੱਡ ਪਰਾਂ ਲੋਕਾਂ ਦੀਆਂ ਗੱਲਾਂ ਉੱਤੇ ਹੁਣ ਨਾ ਆ। ਜਦ ਗਲੀਆਂ ਕੰਧਾਂ ਤੇ ਕੁੱਤੇ ਸੁੱਤੇ ਹੋਣ, ਜਦ ਗਲੀਆਂ ਕੰਧਾਂ ਤੇ ਕੁੱਤੇ ਸੁੱਤੇ ਹੋਣ, ਕੱਲਾ ਜਾ ਕੇ ਉਸ ਘਰ ਦਾ ਤੂੰ ਬੂਆ ਖੜਕਾ। ਕੱਲਾ ਜਾ ਕੇ ਉਸ ਘਰ ਦਾ ਤੂੰ ਬੂਆ ਖੜਕਾ। ਅੱਖਰਾਂ ਦੀ ਮਾਲਾ 'ਚ ਪਰੋਏ ਖਿਆਲਾਂ ਦਾ ਰੂਪ ਧਾਰੀ ਬੈਠੇ ਇਹਨਾਂ ਸ਼ੇਰਾਂ ਦੇ ਲਿਖਾਰੀ ਨੇ ਸ਼ਾਇਰ ਸ਼ਾਰਬ, ਤੇ ਕਿਤਾਬ ਹੈ ਪੰਜੇ ਮਹਿਲ ਪੰਜਾਂ ਵਿੱਚ ਚਾਨਣ। 1987 'ਚ ਪਹਿਲੀ ਵਾਰ ਛਪੀ ਇਹ ਪੰਜਾਬੀ ਕਿਤਾਬ ਗਜ਼ਲਾਂ ਨਜ਼ਮਾਂ ਕਵਿਤਾਵਾਂ ਤੇ ਦੋੜਿਆਂ ਦਾ ਭੂਰ ਹੈ। ਜਦਕਿ ਪਹਿਲੀ ਵਾਰ ਇਸ ਕਿਤਾਬ ਦੀਆਂ 1000 ਕਾਪੀਆਂ ਛਪ ਕੇ ਪੜ੍ਹਨ ਵਾਲਿਆਂ ਦੀ ਘਰ ਅੱਪੜੀਆਂ। ਕਿਤਾਬ ਦੀ ਸ਼ਾਇਰੀ ਦੇ ਖਿਆਲਾਂ ਦੀ ਗੱਲ ਕਰੀਏ ਤੇ ਵੱਖੋ ਵੱਖ ਰੂਪ ਵਟਾਈ ਬੈਠੇ ਖਿਆਲ ਆਪਣੀਆਂ ਉਹ ਚੁੜਾਰੀਆਂ ਤੇ ਮਲੂਮ ਹੁੰਦੇ ਨੇ। ਸ਼ਾਇਰ ਸ਼ਾਰ ਪੰਜਾਬੀ ਸਾਹਿਤਕਾਰੀ ਦੇ ਮੈਦਾਨੇ ਸ਼ਾਇਦ ਉਹ ਨਾਂ ਨਾ ਕਮਾ ਸਕੇ ਜੋ ਉਹਨਾਂ ਦੇ ਹਿੱਸੇ ਦੇ ਵਿੱਚ ਆਉਣਾ ਚਾਹੀਦਾ ਸੀ, ਜਾਂ ਉਹਨਾਂ ਨੂੰ ਉਹ ਮਸ਼ਹੂਰੀ ਨਾ ਮਿਲੀ ਜੋ ਇੱਕ ਜਗਤ ਮਸ਼ਹੂਰ ਸ਼ਾਇਰ ਦੇ ਹਿੱਸੇ 'ਚ ਆਉਂਦੀ ਹੈ। ਪਰ ਇਹਨਾਂ ਗੱਲਾਂ ਦਾ ਗਿਲਾ ਔਰ ਇਹਦੀ ਵਜ੍ਹਾ ਉਹ ਸਾਹਿਤਕਾਰੀ ਦੀ ਧੜੇਬੰਦੀ ਨੂੰ ਕਰਾਰ ਦਿੰਦੇ ਨੇ। ਤੇ ਫਿਰ ਇਸ ਧੜੇਬੰਦੀ ਦੇ ਵਿੱਚ ਵੀ ਉਹਨਾਂ ਦਾ ਆਖਣਾ ਹੈ ਕਿ ਲਾਹੌਰ ਤੋਂ ਲਾਂਭੇ ਹੋਣਾ ਇੱਕ ਜੁਰਮ ਹੈ, ਜਿਹਦੀ ਵਜ੍ਹਾ ਨਾਲ ਲਿਖਾਰੀਆਂ ਨੂੰ ਉਹ ਮਾਨਤਾ ਨਹੀਂ ਮਿਲਦੀ ਜੋ ਉਹਨਾਂ ਦਾ ਹੱਕ ਹੈ। ਸੀਨੇ ਦੇ ਵਿੱਚ ਗੂੰਗੀਆਂ ਬੋਲੀਆਂ, ਪੀੜਾਂ ਦਾ ਝਰਨਹਾਟ, ਜਿਵੇਂ ਛੱਪੜੀ ਦੇ ਸੁੱਕੇ ਜਲ ਵਿੱਚ ਪੂੰਘੇ ਦੀ ਕਰਲਾਟ, ਜੀਵਨ ਸੁੰਨੀ ਕਬਰ ਤੇ ਦੀਵਾ, ਮੁਕਿਆ ਮੁਕਿਆ ਤੇਲ, ਜਿਉਂ ਜਿਉਂ ਹੋਵਣ ਨੁਮਾਇਸ਼ਾਂ ਨਿੰਮੀ ਹੁੰਦੀ ਜਾਵੇ ਲਾਟ। ਡਰ ਖੌਫ ਤੇ ਸਹਿਮ ਦੇ ਛਾੜੇ ਲਪੇਟੇ ਇਹ ਸ਼ੇਰ ਸਾਨੂੰ ਲਿਖਾਰੀ ਸ਼ਾਰਬ ਦੀ ਚਿੰਤਾ ਦਾ ਪਤਾ ਦਿੰਦੇ ਨੇ। ਕਿਤਾਬ ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਇਹਦੇ ਸ਼ੁਰੂ ਤੇ ਅਖੀਰ ਤੇ ਕਿਸੇ ਵੱਡੇ ਮਸ਼ਹੂਰ ਲਿਖਾਰੀ ਦਾ ਮਜ਼ਮੂਨ ਤਬਸਰਾ ਜਾਂ ਸਲਾਹ ਨਹੀਂ ਛਾਪੀ ਗਈ, ਜਾਂ ਸ਼ਾਇਦ ਲਿਖਾਰੀ ਆਪਣੇ ਖਿਆਲਾਂ ਦੇ ਬਾਰੇ ਦੂਜਿਆਂ ਦੇ ਵਿਚਾਰ ਲੈਣਾ ਹੀ ਨਹੀਂ ਸੀ ਚਾਹੁੰਦੇ। ਹੋਣੀਆਂ ਦੇ ਹਿੱਲਿਆਂ ਬਾਰੇ ਦੱਸ ਪਾਉਂਦੀ ਇਸ ਸ਼ਾਇਰੀ ਤੇ ਗੌਰ ਕਰਨਾ। ਬੁੱਲਾਂ ਉੱਤੇ ਚੁੱਪ ਦਾ ਜੰਦਰਾ ਲਾ ਲਿਆ ਏ, ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਲਿਆ ਏ, ਕੱਲ ਸ਼ਰੀਕਾਂ ਖਬਰੇ ਕਿਹੜੀ ਕਰਨੀ ਏ, ਹਾਲ ਦੀ ਘੜੀ ਤੇ ਆਪਣਾ ਆਪ ਬਚਾ ਲਿਆ ਏ, ਮਜ਼ਲੂਮਾਂ ਤੇ ਜ਼ੁਲਮ ਦੇ ਫਤਵੇ ਲਾ ਲਾ ਕੇ ਕਾਜ਼ੀ ਨੇ ਇਨਸਾਫ਼ ਦਾ ਢੋਂਗ ਰਚਾ ਲਿਆ ਏ, ਬੇਦੋਸਾਂ ਦੇ ਖੂਨ ਤੇ ਪਰਦੇ ਪਾਵਣ ਨੂੰ ਅੱਜ ਕਾਤਲ ਨੇ ਗਾਜ਼ੀ ਨਾਮ ਰਖਾ ਲਿਆ ਏ, ਤੈਨੂੰ ਛੋੜ ਕੇ ਨਵਾਂ ਸਹਾਰਾ ਲੱਭ ਲਿਆ, ਗੈਂਠਾ ਲਾ ਕੇ ਫਾ ਗਲੇ ਵਿੱਚ ਪਾ ਲਿਆ ਏ। ਪੰਜੇ ਮਹਿਲ ਪੰਜਾਂ ਵਿੱਚ ਚਾਨਣ ਦੀ ਸ਼ਾਇਰੀ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਸ਼ਾਇਰ ਇੱਕ ਚਿੰਤਾ 'ਚ ਘੇਰਿਆ ਹੋਇਆ ਬੰਦਾ ਹੈ, ਜਿਹਦਾ ਅਸਰ ਸਾਨੂੰ ਉਹਨਾਂ ਦੇ ਸ਼ੇਰਾਂ 'ਚੋਂ ਵੀ ਪੜ੍ਹਨ ਨੂੰ ਮਿਲਦਾ ਹੈ। ਕਿਤਾਬ ਦਾ ਮੁੱਖ ਵਰਕਾ ਪ੍ਰੋਫੈਸਰ ਮੁਹੰਮਦ ਆਸ ਬਣਾਇਆ, ਪਰ ਇਹਦੇ 'ਚ ਸਾਦਗੀ ਅਤੇ ਸਿੱਧੀ ਸਾਦੀ ਚਿੱਤਰਕਾਰੀ ਕੀਤੀ ਗਈ, ਨਾ ਤਾਂ ਰੰਗਾਂ ਨੂੰ ਵਰਤਿਆ ਗਿਆ ਅਤੇ ਨਾ ਹੀ ਮੂਰਤਕਾਰੀ ਨੂੰ ਨਮੂਨਾ ਬਣਾਇਆ ਗਿਆ। ਪੰਜਾਬੀ ਅਦਬ 'ਚ ਇਹਨੂੰ ਸਿੱਧੀ ਸਾਵੀਂ ਪੇਸ਼ਕਾਰੀ ਵੀ ਆਖਿਆ ਜਾਂਦਾ ਹੈ। ਜਦਕਿ ਅਜੋਕੇ ਕੰਪਿਊਟਰਾਈਜ਼ਡ ਡਿਜੀਟਲ ਦੌਰ 'ਚ ਇਹ ਕੰਮ ਮਸ਼ੀਨੀ ਹੋ ਗਿਆ। ਕਿਤਾਬ ਦੀ ਸ਼ਾਇਰੀ ਵੀ ਇੱਕ ਥਾਂ ਸ਼ਰਤਾਂ ਨਾਲ ਭਰੇ ਸਮਝੌਤੇ 'ਚ ਪਿਆਰ ਦਾ ਇਕਰਾਰ ਕਰਦੀ ਇੰਜ ਮਾਲੂਮ ਹੁੰਦੀ ਏ। ਗੁਜੀਆਂ ਗੱਲਾਂ ਦੇ 100 ਪਰਦੇ ਅੱਖਾਂ ਸਾਂਭ ਕੇ ਰੱਖ, ਗੁਜੀਆਂ ਗੱਲਾਂ ਦੇ 100 ਪਰਦੇ ਅੱਖਾਂ ਸਾਂਭ ਕੇ ਰੱਖ, ਚੋਰ ਉਹ ਗਿਣਿਆ ਜਾਸੀ ਦਰਵਾਜ਼ਾ ਖੋਲਿਆ ਜੈ, ਤੂੰ ਜਿਹੜੀ ਗੱਲ ਕਰਨੀ ਏ ਉਹ ਅੱਜ ਮੇਰੇ ਨਾਲ ਕਰ, ਹਸ਼ਰ ਨੂੰ ਕੁਝ ਵੀ ਸੁਣਨ ਨਾ ਦੇਸੀ ਰੂਹਾਂ ਦੀ ਕਹਿ ਕਹਿ, ਹਸ਼ਰ ਨੂੰ ਕੁਝ ਵੀ ਸੁਣਨ ਨਾ ਦੇਸੀ ਰੂਹਾਂ ਦੀ ਕਹਿ ਕਹਿ। ਸ਼ਾਇਰ ਸ਼ਾਰਬ ਨੂੰ ਪੰਜਾਬੀ ਸ਼ਾਇਰੀ 'ਚ ਆਪਣੇ ਵੇਲੇ ਦੇ ਸ਼ਾਇਰਾਂ ਦੇ ਵਿੱਚ ਇਸ ਕਰਕੇ ਵੀ ਨਵੇਕਲਾ ਜਾਂ ਬਾਕੀਆਂ ਤੋਂ ਹਟਵਾਂ ਆਖਿਆ ਜਾਂਦਾ ਹੈ ਕਿ ਉਹਨੇ ਕਿਸੇ ਦੀ ਵੀ ਰੀਸ ਨਹੀਂ ਕੀਤੀ, ਆਪਣੀ ਰਾਹ ਨੱਪੀ ਅਤੇ ਆਪਣੀ ਗੱਲ ਸੁਣਨ ਅਤੇ ਪੜ੍ਹਨ ਵਾਲਿਆਂ ਨਾਲ ਕੀਤੀ। ਇਸੇ ਸ਼ੈਅ ਨੂੰ ਉਹਦੀ ਸ਼ਾਇਰੀ ਦੀ ਖੂਬੀ ਵੀ ਆਖਿਆ ਜਾਂਦਾ ਹੈ, ਜਿਹਦੇ 'ਚ ਮਸ਼ਹੂਰੀ ਜਾਂ ਵਾਹ ਵਾਹ ਵਸੂਲਣ ਦੀ ਕੋਈ ਗਰਜ਼ ਸਿਰੇ ਤੋਂ ਹੋਵੇ ਹੀ ਨਾ। ਉਹ ਸ਼ਾਇਰੀ ਅੰਦਰ ਰੁਮਾਨਵੀ ਰੰਗ ਦੇ ਮੁਨਕਰ ਨਹੀਂ, ਪਰ ਗੱਲ ਕੁਝ ਇਸ ਤਰੀਕੇ ਦੇ ਨਾਲ ਕਰਦੇ ਨੇ। ਸ਼ਗਨਾਂ ਵਾਲੇ ਚੂੜੇ ਵਾਲੀਏ ਇੱਕ ਦੋ ਘੜੀ ਖਲੋ, ਕੋਲੋਂ ਕੱਚੀਏ ਸਾਡੇ ਨਾਲ ਵੀ ਗੱਲਾਂ ਕਰ ਜਾ ਤੂੰ, ਅੱਲੜ ਜਿਹੀ ਮਜਬੂਰ ਕੁਵਾਰੇ ਬਹਿ ਜਾ ਮੇਰੇ ਕੋਲ, ਤੇਰੇ ਵਹਿਣ ਕਰਾਂ ਮੈਂ ਤੂੰ ਮੇਰੀ ਕਿਸਮਤ ਰੋ, ਯਾਦਾਂ ਦੀ ਚਾਦਰ 'ਤੇ ਚਮਕਣ ਉਸ ਹਾਸੇ ਦੀਆਂ ਛਿੱਟਾਂ, ਅੱਜ ਤੱਕ ਆਵੇ ਮਿੱਠੀਆਂ ਮਿੱਠੀਆਂ ਗੱਲਾਂ ਦੀ ਖੁਸ਼ਬੂ, ਮੁਨਸਬ ਬਣ ਕੇ ਜਗਤ ਦੀਆਂ ਫਰਿਆਦਾਂ ਫੇਰ ਸੁਣੀ, ਉਹ ਮੁਨਸਬ ਬਣ ਕੇ ਜਗਤ ਦੀਆਂ ਫਰਿਆਦਾਂ ਫੇਰ ਸੁਣੀ, ਪਹਿਲੋਂ ਆਪਣੇ ਦਾਮਨ ਤੋਂ ਤੂੰ ਲਹੂ ਦੀਆਂ ਛਿੱਟਾਂ ਤੋਂ, ਪਹਿਲੋਂ ਆਪਣੇ ਦਾਮਨ ਤੋਂ ਤੂੰ ਲਹੂ ਦੀਆਂ ਛਿੱਟਾਂ ਤੋਂ। ਕਿਤਾਬ ਪੰਜੇ ਮਹਿਲ ਪੰਜਾਂ ਵਿੱਚ ਚਾਨਣ 80 ਦੇ ਦਹਾਕੜੇ ਦੇ ਅੱਧ ਵਿੱਚ ਉਦੋਂ ਛਪੀ ਜਦੋਂ ਹੱਥ ਦੀ ਕਿਤਾਬਤ ਮੁੱਕ ਰਹੀ ਸੀ ਅਤੇ ਲੋਕ ਕੰਪਿਊਟਰ ਦੀ ਕੰਪੋਜ਼ਿੰਗ ਵੱਲ ਆ ਰਹੇ ਸਨ। ਇਹ ਕੰਮ ਅਦਬ, ਲਿਖਾਰੀ, ਸਾਧਕਾਰੀ, ਸ਼ਾਇਰੀ ਜਾਂ ਲਿਖਣ ਲਿਖਾਉਣ ਦੇ ਕੰਮ 'ਚ ਆਉਣ ਵਾਲਾ ਉਹ ਬਦਲਾਅ ਸੀਗਾ ਜਿਹਨੂੰ ਲਹਿੰਦੇ ਪੰਜਾਬ 'ਚ ਬੜੇ ਇੱਕ ਵੇਲੇ ਦੇ ਨਾਲ ਕਬੂਲ ਕਰਨਾ ਸ਼ੁਰੂ ਕੀਤਾ ਗਿਆ। ਇਹਦੀ ਇੱਕ ਵੱਡੀ ਵਜ੍ਹਾ ਇਹਦੇ 'ਤੇ ਉੱਠਣ ਵਾਲਾ ਖਰਚਾ ਸੀ, ਜੋ ਮੁੜ ਕਦੀਮੋ ਲਿਖਾਰੀਆਂ ਦੇ ਵੱਸ ਵਿੱਚ ਨਾ ਰਿਹਾ ਅਤੇ ਇੱਕ ਔਖੀ ਗੱਲ ਹੀ ਬਣੀ ਰਹੀ। ਜਦਕਿ ਪੰਜ ਮਹਿਲ ਪੰਜਾਂ 'ਚ ਚਾਨਣ ਉਹਨਾਂ ਦੀ ਸ਼ਾਇਰੀ ਦਾ ਉਹ ਖੁਲਾਸਾ ਹੈ ਜਿਹੜਾ ਅਸੀਂ ਅੱਜ ਪੇਸ਼ ਕਰ ਰਹੇ ਹਾਂ। ਇਹਨਾਂ ਸ਼ੇਰਾਂ 'ਤੇ ਗੌਰ ਕਰਨਾ। ਮੈਂ ਇੱਕ ਗੁੱਝੀ ਪੀੜ ਦੇ ਦੁੱਖੋਂ ਦੋਹਰਾ ਹੋ ਚੀਕਾਂ, ਜੇ ਕੋਈ ਪੁੱਛੇ ਦੱਸ ਨਾ ਸਕਾਂ ਕਿੱਥੇ ਪਵੇ ਤਰਾਟ, ਹੀਰਾਂ ਕੋਲੋਂ ਝੂਰੀਆਂ ਮੁੱਕ ਗਈਆਂ ਵੰਜਲੀਆਂ ਦੇ ਸੰਗ ਬਹਿ ਗਏ, ਅੱਜ ਤੇ ਵੇਲੇ ਵਿਹਲੇ ਵਿਹਲੇ ਉਜੜੇ ਉਜੜੇ ਕਾਟ, ਉਹ ਅੱਜ ਤੇ ਵਿਹਲੇ 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 ਉਜੜੇ ਉਜੜੇ ਕਾਟ। ਹਿਜਰ ਤੇ ਵਿਛੋੜੇ ਦੀ ਦੱਸ ਪਾਉਂਦੇ ਇਹਨਾਂ ਸ਼ੇਰਾਂ ਤੋਂ ਸ਼ਾਇਰ ਦੇ ਖਿਆਲਾਂ ਦੀ ਉਸ ਪੰਡੋਰੀ ਦਾ ਪਤਾ ਲੱਗਦਾ ਜਿਹਦੇ 'ਚ ਕਈ ਰੰਗਾਂ ਦੇ ਖਿਆਲ ਇਕੱਠੇ ਕਰਕੇ ਪਾਏ ਗਏ ਨੇ। ਸਾਡੀ ਅੱਜ ਪਰਚੋਲੀ ਪੇਸ਼ ਕੀਤੀ ਗਈ ਕਿਤਾਬ ਸੀ ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਜਿਹਦੇ ਲਿਖਾਰੀ ਸਨ ਸ਼ਾਰਬ। ਆਓ ਅੱਜ ਦੀ ਇਸ ਕਿਤਾਬ ਪਰਚੋਲ ਨੂੰ ਇਹਨਾਂ ਸ਼ੇਰਾਂ 'ਤੇ ਮਕਾਉਂਦੇ ਹਾਂ। ਫਿਰ ਇੱਕ ਯਾਦ ਦਾ ਕੰਡਾ ਚੁਭਿਆ, ਫਿਰ ਇੱਕ ਛਾਲਾ ਰੋਇਆ, ਹੋਕੇ ਮੋਕੇ ਹੰਝੂ ਸੋਕੇ ਪਿਆਰ ਦਾ ਅੰਤ ਨਾ ਹੋਇਆ, ਜਾਮਣ ਵਾਲਿਆ ਤੇਰੇ ਗਮ ਦੀਆਂ ਓੜਾਂ ਜਿੰਦ ਸਕਾਈ, ਇਸੇ ਕਰਕੇ ਪਿਛਲੀ ਰਾਤੀ ਖੂਹ ਹੰਝੂਆਂ ਦਾ ਜੋਇਆ, ਖਬਰੇ ਕਿਹੜੀ ਗੱਲ ਤੋਂ ਰੁਸਿਓ ਅੱਜ ਤੱਕ ਗੱਲ ਨਹੀਂ ਕੀਤੀ, ਮੋਹ ਜਿਸ ਵੈਰੀ ਦੀਆਂ ਗੱਲਾਂ ਦਾ ਨਸ ਨਸ ਵਿੱਚ ਸਮੋਇਆ, ਮੈਂ ਸ਼ਾਮਾਂ ਤੋਂ ਸਰਗੀ ਤਾਈਂ ਢਾਈ ਮਾਰੇ ਰੋਣਾ, ਮੈਂ ਸ਼ਾਮਾਂ ਤੋਂ ਸਰਗੀ ਤਾਈਂ ਢਾਈ ਮਾਰੀ ਰੋਣਾ, ਅਜੇ ਨਾ ਸਾੜ ਜਿਗਰ ਦਾ ਨਿਕਲਿਆ ਅਜੇ ਨਾ ਦਰਦ ਖਲੋਇਆ, ਮੇਰੀਆਂ ਚੀਕਾਂ ਸੁਣਦੇ ਸੁਣਦੇ ਸੌਂਗੇ ਲੋਕ ਬੇਖਬਰੇ, ਮੇਰੀਆਂ ਚੀਕਾਂ ਸੁਣਦੇ ਸੁਣਦੇ ਸੌਂਗੇ ਲੋਕ ਬੇਖਬਰੇ, ਫਜਰੇ ਨਬਜ਼ਾਂ ਫੜ ਫੜ ਆਖਣ ਇਹ ਕਿਸ ਵੇਲੇ ਮੋਇਆ, ਉਹ ਫਜਰੇ ਨਬਜ਼ਾਂ ਫੜ ਫੜ ਆਖਣ ਇਹ ਕਿਸ ਵੇਲੇ ਮੋਇਆ? ਜਿਸ ਨੇ ਪਿੱਛੇ ਮੁੜ ਕੇ ਵੇਖਿਆ ਉਹ ਪੱਥਰ ਹੋ ਜਾਸੀ। ਜਿਸ ਨੇ ਪਿੱਛੇ ਮੁੜ ਕੇ ਵੇਖਿਆ ਉਹ ਪੱਥਰ ਹੋ ਜਾਸੀ। ਇਹ ਕਿਸੇ ਡੈਣ ਦੀਆਂ ਵਾਜਾਂ ਨੇ, ਜੋ ਕੋਇਆ ਸੋ ਮੋਇਆ। ਇਹ ਕਿਸੇ ਡੈਣ ਦੀਆਂ ਵਾਜਾਂ ਨੇ, ਜੋ ਕੋਇਆ ਸੋ ਮੋਇਆ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।